ਬਿੰਚਬੋਟਸ
ਬਹੁਤ ਸਾਰੀਆਂ ਹੋਰ ਸੋਹਣੀਆਂ ਕੁੜੀਆਂ ਵੀ ਆ ਰਹੀਆਂ ਨੇ ਜਿੰਨਾ ਥੋੜ੍ਹੀ ਜੈਲਸ ਵੀ ਭਾਅ ਜੀ ਕਰਦੇ ਹੋ ਤੁਸੀਂ ਇਸ ਚੀਜ਼ ਨੂੰ ਫੀਲ ਕਰ ਸਕਦੇ ਹੋ। ਨੀਰੂ ਬਾਜਵਾਈ ਕੰਮ ਕਰੀ ਜਾਂਦੀ ਯਾਰ, ਆਪਾਂ ਕਦੋਂ ਆਵਾਂਗੇ? ਉਹ ਹੰਗਰ ਨੂੰ ਤੁਸੀਂ ਕਿਵੇਂ ਮੈਂਟੇਨ ਕੀਤਾ ਹੋਇਆ ਹਾਲੇ ਤੱਕ? ਸਟਿਲ ਤੁਹਾਡੀ ਸ਼ਾਇਰੀ ਸੁਣ ਕੇ ਤਾਂ ਸਾਰੇ ਇਮੋਸ਼ਨਲ ਹੁੰਦੇ ਨੇ, ਤੁਸੀਂ ਵੀ ਕਈ ਵਾਰੀ ਨਮ ਹੋ ਜਾਂਦੇ ਹੋ ਸ਼ਾਇਰੀ ਸੁਣਦੇ ਸੁਣਦੇ?
ਜੇ ਮੈਂ ਕਿਤੇ ਕੋਈ ਚੀਜ਼ ਦੇਖ ਲਾ, ਜਿਵੇਂ ਗਰੀਬ ਲੋਕ ਦੇਖ ਕੇ ਜਿਹੜੇ ਬੇਸਹਾਰਾ ਨੇ, ਖਾਸ ਤੌਰ 'ਤੇ ਉਹ ਬਿਮਾਰ ਲੋਕ ਜਿਹੜੇ ਇਲਾਜ ਨਹੀਂ ਕਰਵਾ ਸਕਦੇ, ਪਤਾ ਨਹੀਂ ਕਿਸੇ ਨੇ ਮੈਨੂੰ ਵਟਸਐਪ 'ਤੇ ਭੇਜਿਆ ਹੋਗਾ ਜਾਂ ਮੈਂ ਕਿਸੇ ਬਜ਼ੁਰਗ ਨੂੰ ਦੇਖਿਆ, ਉਹ ਤਰਪਾਲ ਲੈ ਕੇ ਸਰੀ ਦੀ ਗੱਲ ਆ ਉਹ, ਉਹ ਮੈਨੂੰ ਵੀਡੀਓ ਭੇਜੀ ਕਿਸੇ ਨੇ ਅਤੇ ਮੈਂ ਲੌਕ ਲਾ ਲਿਆ ਆਪਣੇ ਰੂਪ ਦਾ, ਹੈ ਨਾ, ਕਿ ਮੈਨੂੰ ਐਸੀ ਕਿ ਮੈਨੂੰ ਕੋਈ ਵੈਟ ਆਈਜ਼ ਨਾਲ ਦੇਖ ਨਾ ਲਵੇ ਕਿ ਅੱਛਾ ਯਾਰ ਤੁਸੀਂ ਕੀ ਕਰਦੇ।
ਮੈਂ ਨਾ ਆਪਦਾ ਇੱਕ ਬਕਸਾ ਖੋਲਿਆ ਜਿਹਦੇ 'ਚ ਪੁਰਾਣੇ ਲੈਟਰਸ ਕਾਰਡਸ ਲਿਖੇ ਸੀ ਮੈਂ ਆਪਦੇ ਹਸਬੈਂਡ ਨੂੰ, ਅਤੇ ਉਹਨਾਂ ਨੇ ਵੀ ਮੈਨੂੰ ਲਿਖੇ ਸੀ। ਮੈਂ ਪੜ੍ਹੀ ਜਾਵਾਂ, ਮੈਂ ਕਿਹਾ ਇਹ ਅਸੀਂ ਲਿਖੇ ਸੀ, ਬਿਕਾਜ਼ ਹੀ ਇਜ਼ ਨੈਵਰ ਸਪੋਕਨ ਟੂ ਮੀ ਲਾਈਕ ਦੈਟ ਅਗੇਨ। ਮੈਂ ਕਿਹਾ ਇਹ ਕਿੱਥੇ ਆ, ਇਹ ਬੰਦਾ ਕਿੱਥੇ ਆ?
ਭਾਅ ਜੀ ਵੈਲਕਮ ਟੂ ਦਿਲ ਦੀ ਗੱਲ ਵਿਦ ਪਾਪੀ।
ਥੈਂਕ ਯੂ ਜੀ।
ਮੈਂ ਕਿੱਥੋਂ ਲਫ਼ਜ਼ ਲਿਆਵਾਂ ਤੁਹਾਡੀ ਸ਼ਖਸੀਅਤ ਨੂੰ ਬਿਆਨ ਕਰਨ ਦੀ, ਪਰ ਤੁਹਾਡੇ ਅੱਗੇ ਮੇਰੀ ਸ਼ਾਇਰੀ ਕੁਛ ਨਹੀਂ ਹੈ, ਪਰ ਫਿਰ ਵੀ ਮੈਂ ਥੋੜ੍ਹਾ ਜਿਹਾ ਲਿਖਿਆ। ਨੀਰੂ ਜੀ ਨੂੰ ਪਤਾ ਮੈਂ ਫਨੀ ਹਾਂ। ਠੀਕ ਹੈ ਭਾਅ ਜੀ, ਕੁਛ ਲਿਖਿਆ
ਇਰਸ਼ਾਦ
ਕਿ ਬੀ ਪੀ ਲੋਅ ਰਹਿੰਦਾ।
ਅੱਛਾ, ਓਕੇ,
ਬੀ ਪੀ ਲੋਅ ਰਹਿੰਦਾ, ਦਿਲ ਦਾ ਕੀ ਕਰੀਏ, ਦਿਲ ਵਿੱਚ ਉਹ ਰਹਿੰਦਾ ਅਤੇ ਬੀ ਪੀ ਲੋਅ ਰਹਿੰਦਾ। ਕਿਲਮੀ ਕਿਲ ਮਾਈਆ, ਕਿਲਮੀ ਕਿਲ ਮਾਈਆ, ਅਸੀਂ ਤੇ ਹਿੱਲ ਗਏ ਹਾਂ, ਤੂੰ ਵੀ ਹਿੱਲ ਮਾਈਆ, ਕਿਲਮੀ ਕਿਲ ਮਾਈਆ, ਗੋ ਟੂ ਹੈਲ ਮਾਈਆ। ਲਾਸਟ 'ਤੇ ਭਾਅ ਜੀ ਗੱਲ ਹੀ ਮੁਕਾਤੀ ਉਹਨੇ, ਵੀ ਗੋ ਟੂ ਹੈਲ ਮਾਈਆ, ਰਾਤੀ ਕਿਹਦੇ ਨਾਲ ਵੀਡੀਓ ਕਾਲ ਕਰਦਾ ਸੀ, ਸਾਨੂੰ ਤਾਂ ਟੈਲ ਮਾਈਆ, ਗੋ ਟੂ ਹੈਲ ਮਾਈਆ, ਕਿਉਂਕਿ ਸ਼ਾਇਰ ਹੋਣ ਤੇ ਸ਼ਾਇਰੀ ਨਾ ਹੋਵੇ ਨੀਰੂ ਜੀ,
ਸੱਚ ਸੱਚ ਮਿਸਟਿਕ ਪੋਇਟਰੀ।
ਭਾਅ ਜੀ ਤੁਹਾਡੀ,
ਤੁਸੀਂ ਇਹ ਵੱਡੀ ਗੱਲ ਕਹਿਤੀ ਹੈ, ਸਿੱਖੋ ਕੁਛ
ਜੋਕ ਜੋਕ
ਵੀ ਫਨੀ।
ਸਤਿੰਦਰ ਸਰਤਾਜ ਜੀ ਵੈਸੇ ਵੀ ਮੇਰੇ ਤੋਂ ਮੁਤਾਸਿਰ ਨੇ, ਇਹ ਮੇਰੀਆਂ ਪੋਇਟਰੀਜ਼ ਪੜ੍ਹਦੇ ਰਹੇ ਨੇ ਪਰ ਦੱਸਣਗੇ ਨਹੀਂ। ਹਾਂਜੀ
ਹਾਂਜੀ,
ਤੁਹਾਡੀ ਇੱਕ ਸ਼ਾਇਰੀ ਦੇ ਨਾਲ ਆਪਾਂ ਸ਼ੁਰੂ ਕਰਾਂਗੇ ਇੰਟਰਵਿਊ।
ਮੇਕਿੰਗ ਐਟਮੋਸਫੀਅਰ ਟੈਂਸ ਹੋਣੀਏ, ਇਫ ਦਿਸ ਇੰਟਰਵਿਊ ਨੋਟ ਗਿਵਿੰਗ ਐਨੀ ਹੈਪੀਨੈਸ, ਡਜ਼ ਇਟ ਮੇਕ ਐਨੀ ਸੈਂਸ ਹੋਣੀਏ? ਚਲੋ
ਬਹੁਤ ਅੱਛੇ ਭਾਅ ਜੀ। ਭਾਅ ਜੀ ਵੈਸੇ ਜ਼ਿਆਦਾਤਰ ਜਿਹੜੇ ਸ਼ਾਇਰ ਆਸ਼ਿਕ ਹੁੰਦੇ ਆ ਉਹਨਾਂ ਦੀ ਮੁਹੱਬਤ ਅਧੂਰੀ ਰਹਿ ਜਾਂਦੀ ਹੈ
ਜੀ,
ਪਰ ਬਾਅਦ ਵਿੱਚ ਵੀ ਆਪਣੀ ਅਧੂਰੀ ਮੁਹੱਬਤ 'ਤੇ ਆਸ਼ਿਕੀ ਕਰਨਾ ਜਾਇਜ਼ ਹੈ?
ਇਟ ਵੇਰੀਜ਼, ਮਤਲਬ ਇਹਦਾ ਹਾਲਾਤਾਂ 'ਤੇ ਮੁਯੱਸਰ ਕਰਦਾ, ਤੁਹਾਡੇ ਹਾਲਾਤ ਕੀ ਆ, ਉਹਦੇ ਹਾਲਾਤ ਕੀ ਨੇ। ਜੇਕਰ ਇਹ ਜਾਇਜ਼ ਨਹੀਂ ਲੱਗਦਾ ਅਗਲੇ ਦੀ ਸੋਸ਼ਲ ਸਨੈਰੀਓ ਨੂੰ ਦੇਖ ਕੇ, ਫਿਰ ਤਾਂ ਨਹੀਂ, ਫਿਰ ਆਪਣੇ 'ਚ ਰੱਖੋ, ਮੁਹੱਬਤ ਤਾਂ ਤੁਸੀਂ ਕਰਦੇ ਹੀ ਆ, ਡਿਸਪਲੇ ਕਰਨਾ ਜ਼ਰੂਰੀ ਨਹੀਂ ਹੁੰਦਾ ਮੇਰੇ ਖਿਆਲ 'ਚ।
ਨੀਰੂ ਜੀ, ਜਦੋਂ ਕੋਈ ਤੁਹਾਡੀ ਮੁਹੱਬਤ ਨੂੰ ਵਿਆਹ ਕੇ ਲੈ ਜਾਂਦਾ ਹੈ, ਠੀਕ ਯਾਰ ਤੁਸੀਂ ਮੈਨੂੰ ਸੀਰੀਅਸ ਗੱਲਾਂ ਵੀ ਕਰਾਂਗੇ ਥੋੜ੍ਹੀਆਂ ਜਿਹੀਆਂ, ਜਦੋਂ ਤੁਹਾਡੀ ਮੁਹੱਬਤ ਨੂੰ ਕੋਈ ਵਿਆਹ ਕੇ ਲੈ ਜਾਂਦਾ ਹੈ, ਉਹ ਕੁੜੀ ਦਾ ਕਸੂਰ ਹੈ ਉਹਨੇ ਸਟੈਂਡ ਨਹੀਂ ਲਿਆ, ਜਾਂ ਉਹ ਫੈਮਿਲੀ ਅੱਗੇ ਜਾਂ ਮਾਪਿਆਂ ਅੱਗੇ ਹਾਰ ਗਈ?
ਨਹੀਂ, ਕਿਸੇ ਦਾ ਕਸੂਰ ਨਹੀਂ, ਆਈ ਥਿੰਕ ਜੋ ਵੀ ਹੁੰਦਾ ਚੰਗੇ ਲਈ ਹੁੰਦਾ ਹੈ, ਸੋ ਮੈਨੂੰ ਲੱਗਦਾ ਹੈ ਕਿ ਮਤਲਬ ਕਿਸੇ ਨੂੰ ਕਸੂਰਵਾਰ ਕਰਾਉਣਾ, ਇਟ ਡਜ਼ਨਟ ਮੇਕ ਸੈਂਸ। ਜੇ ਨਹੀਂ ਹੁੰਦਾ ਤਾਂ ਅੱਗੇ ਵਧੋ, ਆਈ ਡੋਂਟ ਬਿਲੀਵ ਇਨ ਸਟੋਪਿੰਗ ਐਨੀਵਰ। ਜੋ ਵੀ ਹੁੰਦਾ ਲਾਈਫ 'ਚ ਰੀਜ਼ਨ ਆ, ਸ਼ਾਇਦ ਅੱਗੇ ਜਾ ਕੇ ਤੁਹਾਨੂੰ ਬੈਟਰ ਪਾਰਟਨਰ ਮਿਲੂਗਾ, ਜਾਂ ਇੱਕ ਹੋਰ ਯੂ ਨੋ ਮਤਲਬ ਤੁਹਾਡਾ ਸਹੀ ਪਾਰਟਨਰ ਮਿਲੂਗਾ, ਆਈ ਫੀਲ।
ਆਸ਼ਿਕ ਨਾਲ ਸ਼ਾਇਰੀ ਕਿਉਂ ਜੁੜਦੀ ਹੈ ਅਤੇ ਸ਼ਾਇਰ ਨਾਲ ਆਸ਼ਿਕ ਕਿਉਂ ਜੁੜਦਾ ਹੈ?
ਉਹ ਇੱਕ ਦੂਜੇ ਦੇ ਸਨੋਨਮ ਹੀ ਨੇ ਜੀ ਬੇਸਿਕਲੀ, ਕਿਉਂਕਿ ਜਿਹੜਾ ਸ਼ਾਇਰ ਆ ਉਹ ਆਸ਼ਿਕ ਹੋਣ ਤੋਂ ਬਿਨਾਂ ਨਹੀਂ ਹੋ ਸਕਦਾ, ਆਸ਼ਿਕ ਸ਼ਾਇਰ ਹੋਣ ਤੋਂ ਬਿਨਾਂ ਹੋ ਸਕਦਾ, ਪਰ ਉਹਦੀਆਂ ਪੋਸੀਬਿਲਿਟੀਜ਼ ਬਹੁਤ ਹੁੰਦੀਆਂ ਨੇ ਸ਼ਾਇਰ ਹੋਣ ਦੀਆਂ, ਚਾਹੇ ਪ੍ਰੋਫਾਊਂਡ ਸ਼ਾਇਰ ਨਾ ਹੋਵੇ, ਸਮ ਹਾਓ ਥੋੜ੍ਹਾ ਬਹੁਤ ਹੀ ਹੋਵੇ। ਜ਼ਿੰਦਗੀ 'ਚ ਕਿਸੇ ਵੀ ਬੰਦੇ ਨੇ ਜਿਹਨੇ ਮੁਹੱਬਤ ਕੀਤੀ, ਉਹਨੇ ਦੋ ਲਾਈਨਾਂ ਕਿਤੇ ਨਾ ਕਿਤੇ ਜ਼ਰੂਰ ਲਿਖੀਆਂ ਹੁੰਦੀਆਂ, ਸੋ ਉਹ ਉਹਨਾਂ ਦੋ ਮਿੰਟਸ ਦੇ ਲਈ ਜਾਂ 5 ਆਵਰਸ ਲਈ ਜਾਂ ਇੱਕ ਵੀਕ ਲਈ ਜਾਂ ਮੰਥ ਲਈ ਜਾਂ ਈਅਰ ਲਈ ਉਹ ਸ਼ਾਇਰ ਹੁੰਦਾ ਹੀ ਹੈ। ਐਨੀਵੇ, ਜਦੋਂ ਵੀ ਤੁਸੀਂ ਟੈਕਸਟ ਕਰਦੇ ਹਾਂ ਕਿਸੇ ਮਹਿਬੂਬ ਨੂੰ, ਨਾ ਤੁਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹਨੂੰ ਕਿਸੇ ਨਾ ਕਿਸੇ ਤਰੀਕੇ ਮੈਨੂੰ ਰਾਈਮ ਕਰਦਾ, ਥੋੜ੍ਹਾ ਇਹਦਾ ਫਲੋ ਬੈਟਰ ਹੋ ਜੇ, ਹੈ ਨਾ, ਜਿੱਦਾਂ ਬੋਲ ਬੋਲ ਦੇ ਨਾਲ ਤੁਸੀਂ ਤੋਲ ਜੋੜ ਦੋਗੇ, ਜਿੰਨੀ ਵੀ ਤੁਸੀਂ ਕਰ ਸਕਦੇ ਹਾਂ ਕਰਦੇ ਹਾਂ।
ਪਤਾ ਕੀ ਹੋਇਆ, ਬਿਕਾਜ਼ ਮੈਂ ਨਾ ਆਪਦਾ ਇੱਕ ਬਕਸਾ ਖੋਲਿਆ ਜਿਹਦੇ 'ਚ ਪੁਰਾਣੇ ਲੈਟਰਸ ਕਾਰਡਸ ਲਿਖੇ ਸੀ ਮੈਂ ਆਪਦੇ ਹਸਬੈਂਡ ਨੂੰ, ਅਤੇ ਉਹਨਾਂ ਨੇ ਵੀ ਮੈਨੂੰ ਲਿਖੇ ਸੀ। ਮੈਂ ਪੜ੍ਹੀ ਜਾਵਾਂ, ਮੈਂ ਕਿਹਾ ਇਹ ਅਸੀਂ ਲਿਖੇ ਸੀ, ਇਟ ਵਾਜ਼ ਸੋ ਅਨਬਿਲੀਵੇਬਲ। ਮੈਨੂੰ ਆਹ ਯਕੀਨ ਨਹੀਂ, ਮੈਨੂੰ ਯਾਦ ਵੀ ਨਹੀਂ ਮੈਂ ਕਦੋਂ ਲਿਖਿਆ, ਵੈਨ ਹੀ, ਬਿਕਾਜ਼ ਹੀ ਇਜ਼ ਨੈਵਰ ਸਪੋਕਨ ਟੂ ਮੀ ਲਾਈਕ ਦੈਟ ਅਗੇਨ। ਮੈਂ ਕਿਹਾ ਇਹ ਕਿੱਥੇ ਆ, ਇਹ ਬੰਦਾ ਕਿੱਥੇ ਆ?
ਪਰ ਇਹ ਕਈ ਇਹ ਵੀ ਦੋ ਚੀਜ਼ਾਂ ਹੁੰਦੀਆਂ, ਆਪਾਂ ਜਾਂ ਤਾਂ ਰੁੱਸੇ ਨੂੰ ਮਨਾਉਣ ਲਈ, ਇੱਕ ਆਪਣੇ ਜਿਹੜੇ ਅਹਿਸਾਸ ਬੰਦੇ ਦੀ ਹਿੰਮਤ ਨਹੀਂ ਪੈਂਦੀ ਵੀ ਉਹ ਕਹਿ ਦੇਵੇ, ਇੱਕ ਤਾਂ ਉਹ ਚੀਜ਼ ਹੋ ਗਈ ਵੀ ਰੁੱਸੇ ਨੂੰ ਮਨਾਉਣ ਲਈ, ਇੱਕ ਕਰਦਾ ਵੀ ਆਪਣਾ ਦਿਖਾਉਣ ਲਈ, ਇਸ ਇੱਕ ਇੰਪ੍ਰੈਸ ਕਰਨ ਲਈ।
ਨਹੀਂ, ਨਾ ਇੰਪ੍ਰੈਸ ਲਈ ਨਾ ਰੁੱਸੇ ਮਨਾਉਣ ਲਈ, ਤੁਹਾਡਾ ਜੀ ਕਰਦਾ ਹੁੰਦਾ ਕਿ ਯਾਰ ਕਿ ਮੈਂ ਬੈਟਰ ਕੁਛ ਕਰਕੇ ਦੇਵਾਂ ਉਹਨੂੰ, ਉਹਦੇ ਸਾਹਮਣੇ ਹੋਰ ਕਿੱਦਾਂ ਮੈਂ ਸੋਹਣਾ ਲੱਗ ਸਕਦਾ, ਚੰਗਾ ਲੱਗ ਸਕਦਾ।
ਉਹਦੀ ਗੁੱਡ ਬੁੱਕਸ ਚ ਕੀ ਕਹਿੰਦੇ ਹੁੰਦੇ ਆ, ਅਜੇ
ਤੁਹਾਨੂੰ ਪਿਆਰ ਨਹੀਂ ਹੋਇਆ ਨਾ,
ਸਭ ਤੋਂ ਔਖੀ ਆਸ਼ਕੀ ਕਰਾਉਣੀ ਕਿ ਕੋਈ ਤੁਹਾਡਾ ਆਸ਼ਿਕ ਹੋਵੇ ਉਹਦੇ ਤੇ ਤੁਸੀਂ ਕੀ ਕਹੋਗੇ?
ਮੇਰਾ ਇੱਕ ਗੀਤ ਹੀ ਹੈ ਜੀ, ਮੈਨੂੰ ਤੁਹਾਡੀ ਗੱਲ ਤੋਂ ਯਾਦ ਆਇਆ, ਅਫਸਾਨੇ ਸਰਤਾਜ ਜੀ ਦਾ ਜਿਹੜਾ ਟਾਈਟਲ ਸੌਂਗ ਸੀਗਾ ਨਾ, ਦਿੱਤੇ ਰੱਬ ਨਜ਼ਰਾਨੇ ਨੀ, ਦੇਖੀ ਨਾ ਗਵਾਲੀ ਸੋਹਣੀਏ, ਔਖੇ ਮਿਲਦੇ ਦੀਵਾਨੇ ਨੀ। ਇਹ ਹੈ ਨਾ, ਫਿਰ ਭਾਰ ਚੱਕ ਹੋਣਾ ਨਹੀਂ ਵਿਆਜ ਦਾ, ਮੁੱਲ ਮੋੜਨਾ ਪੈਣਾ ਇਹ ਸਰਤਾਜ ਦਾ। ਸੋ ਜਦੋਂ ਕੋਈ ਤੁਹਾਡਾ, ਮੈਂ ਮਤਲਬ ਕਿਉਂਕਿ ਤੁਸੀਂ ਕਹਿੰਦਾ ਕਿ ਆਸ਼ਕੀ ਕਰਵਾਉਣੀ ਜਨਰਲੀ ਫੀਮੇਲ ਦੇ ਹਿੱਸੇ ਆਉਂਦੀ ਆ, ਆਸ਼ਕੀ ਕਰਕੇ ਕੁੜੀਆਂ ਮੁੰਡਿਆਂ ਵਿੱਚ ਬਹੁਤ ਘੱਟ, ਮੈਨੂੰ ਲੱਗਦਾ ਨਹੀਂ ਰੇਅਰੈਸਟ ਆਫ ਰੇਅਰ ਕੰਮ ਹੋਊਗਾ ਇਹ ਐਗਜ਼ਾਮਪਲ। ਸੋ ਜਿਨ੍ਹਾਂ ਨੂੰ ਇੱਕ ਇਹੋ ਜਿਹੇ ਆਸ਼ਿਕ ਮਿਲ ਜਾਂਦੇ ਨੇ ਜਿਵੇਂ ਮਜਨੂੰ ਵਰਗੇ, ਮੁਰਾਦ ਵਰਗੇ, ਰਾਂਝੇ ਵਰਗੇ, ਫਰਿਆਦ ਵਰਗੇ, ਪੁੰਨੂ ਵਰਗੇ, ਉਹਨਾਂ ਨੂੰ ਉਹਦੀ ਕਦਰ ਕਰ ਲੈਣੀ ਚਾਹੀਦੀ ਹੈ ਟਾਈਮਲੀ। ਹਾਂ, ਜੇਕਰ ਹੋ ਸਕੇ ਤਾਂ, ਜੇ ਮਤਲਬ ਕਿ ਸਾਰਾ ਕੁਛ ਇਜਾਜ਼ਤ ਦੇ ਰਿਹਾ, ਵਕਤ, ਸੋਸ਼ਲ ਸਨੈਰੀਓ, ਫਾਈਨੈਂਸ਼ੀਅਲ ਸਟੇਟਸ, ਸਾਰਾ ਕੁਛ ਹੀ।
ਭਾਅ ਜੀ, ਕਈ ਵਾਰੀ ਆਪਾਂ ਦੋ ਥਾਂ ਵੀ ਹੋ ਜਾਂਦੇ ਹਾਂ, ਅਸੀਂ ਮੁਹੱਬਤ ਚਾਹੁੰਦੇ ਵੀ ਹੁੰਦੇ ਹਾਂ, ਪਰ ਸਾਨੂੰ ਆਪਣੇ ਆਪ ਨੂੰ ਸਟੋਪ ਰੋਕਣਾ ਚਾਹੀਦਾ, ਜਿੱਦਾਂ ਤੁਸੀਂ ਕਿਹਾ ਵੀ ਨਹੀਂ, ਕਈ ਵਾਰੀ ਸਟੋਪ ਕਰ ਲੈਣਾ ਚਾਹੀਦਾ। ਉਸ ਸਿਚੁਏਸ਼ਨ 'ਚ ਬੰਦਾ ਕੀ ਕਰੇ?
ਨਹੀਂ ਨਹੀਂ, ਮੈਨੂੰ ਲੱਗਦਾ ਕਿ ਯੂ ਹੈਵ ਟੂ ਗੋ ਵਿਦ ਦੀ ਫਲੋ। ਜਿਹੜੀ ਮੁਹੱਬਤ ਹੈ ਉਹ ਸੋਚ ਸਮਝ ਕੇ ਨਹੀਂ ਕੀਤੀ ਜਾ ਸਕਦੀ, ਕੋਈ ਵੀ ਰਿਲੇਸ਼ਨਸ਼ਿਪ ਮੇਨਟੇਨੈਂਸ ਹੈ ਜਿਹੜੀ, ਜੇ ਉਹਦੇ ਵਿੱਚ ਥੋਟਫੁਲਨੈਸ ਆਏਗੀ ਨਾ, ਨਹੀਂ ਨਹੀਂ ਉਹਦੇ ਵਿੱਚ ਤਾਂ ਮਿਸਟਿਸਿਜ਼ਮ ਹੋਣਾ ਚਾਹੀਦਾ, ਸਾਰੀਆਂ ਚੀਜ਼ਾਂ ਬਲਰੀ ਜੀ ਹੋਣੀਆਂ ਚਾਹੀਦੀਆਂ, ਬਸ ਐਂ ਬੇਪਰਵਾਹੀ ਹੋਣੀ ਚਾਹੀਦੀ ਹੈ, ਫਿਰ ਉਹ ਬਹੁਤ ਐਕਸਟੈਟਿਕ ਰਿਲੇਸ਼ਨਸ਼ਿਪ ਹੁੰਦੀ ਹੈ। ਅਦਰਵਾਈਜ਼ ਉਹ ਮੈਜਰਮੈਂਟ ਹੁੰਦੀ, ਅੱਛਾ ਇਹਦੇ ਨਾਲ ਜਾਣਾ ਫਿਰ ਠੀਕ ਹੈ, ਇੱਥੇ ਗਲਤ ਹੋ ਸਕਦਾ ਦਿਸਣ ਦੇਣ, ਉਹਨੂੰ ਤੁਸੀਂ ਮੁਹੱਬਤ ਨਹੀਂ ਕਹਿ ਸਕਦੇ, ਐ ਨਹੀਂ ਹੋ, ਉਹਨੂੰ ਕੁਛ ਹੋਰ ਹੈ ਕਿ ਇੱਕ ਬਹੁਤ ਹੀ ਸੂਟੇਬਲ ਮੈਚ ਆ, ਬਹੁਤ ਹੀ ਸੂਟੇਬਲ ਕੀ ਕਹਿੰਦੇ ਹਨ ਤੁਹਾਡੇ ਲਈ ਕੋਈ ਪਰਸਨ ਹੋ ਸਕਦਾ। ਮੁਹੱਬਤ ਤਾਂ ਇੱਕ ਪਾਸੇ ਵੀ ਬਹੁਤ ਵੱਡੀ ਚੀਜ਼ ਹੈ, ਜਿਹਦੇ ਨਾਲ ਹੁੰਦੀ ਆ ਹੁੰਦੀ ਆ, ਬੰਦਾ ਫਨਾਹ ਹੋ ਜਾਂਦਾ, ਅਗਲੇ ਨੂੰ ਪਤਾ ਵੀ ਨਹੀਂ ਹੁੰਦਾ। ਸੋ ਦੈਟ ਇਜ਼ ਮੇਰੇ ਖਿਆਲ 'ਚ
ਐਜ਼ ਏ, ਹੁਣ ਤੁਸੀਂ ਕਲਾਕਾਰ ਸੀਗੇ, ਹੁਣ ਤੁਸੀਂ ਫੰਕਾਰਾਂ ਦੀ ਲਿਸਟ ਵਿੱਚ ਆ ਗਏ ਹਾਂ ਤੁਸੀਂ ਵੀ, ਅਤੇ ਇੰਨਾ ਮੁਹੱਬਤ, ਇੰਨਾ ਪਿਆਰ ਜਦੋਂ ਮਿਲਦਾ ਆ, ਉਹ ਕਿਵੇਂ ਸਾਂਭਦੇ ਹੋ? ਮੇਰੇ ਵਰਗਾ ਤਾਂ ਪਾਗਲ ਹੋ ਜਾਂਦਾ ਭਾਜੀ ਯਾਰ, ਕਿੱਦਾਂ ਤੁਸੀਂ ਕੰਟਰੋਲ ਕਰਦੇ?
ਮੈਨੂੰ ਤਾਂ ਲੱਗਦਾ ਉਹ ਤੁਹਾਡੇ ਲਈ ਇੱਕ ਬਹੁਤ ਹੀ ਵੱਡਾ ਇਗਨੀਸ਼ਨ ਹੁੰਦਾ, ਜਾਂ ਤੁਸੀਂ ਕਹਿ ਲਓ ਸਪੋਰਟ ਹੁੰਦੀ ਆ, ਜਾਂ ਸਭ ਤੋਂ ਵੱਡੀ ਗੱਲ ਹੈ ਕਿ ਉਹ ਤੁਹਾਡੀ ਜਿਹਨੂੰ ਤੁਸੀਂ ਕਹਿੰਦੇ, ਜਿਹੜੀ
ਉਹ ਲੋਕ ਤੁਹਾਨੂੰ ਜਾਣਦੇ ਵੀ ਨਹੀਂ ਹੁੰਦੇ,
ਜਿਹਦੇ ਕਰਕੇ ਤੁਸੀਂ ਚੱਲੇ ਫਿਰਦੇ ਆ, ਤੁਹਾਨੂੰ ਲੱਗਦਾ ਇੰਨੇ ਲੋਕ ਤੁਹਾਨੂੰ ਮੁਹੱਬਤ ਕਰਦੇ? ਮੈਂ ਹਾਂ, ਮੋਟੀਵੇਸ਼ਨ ਐਕਚੁਲੀ ਦਾ ਵਰਡ ਇਜ਼, ਮੈਨੂੰ ਤਾਂ ਉਹ ਚੀਜ਼ਾਂ ਜ਼ਿੰਮੇਵਾਰੀ ਦਾ ਅਹਿਸਾਸ ਜ਼ਿਆਦਾ ਕਰਾਉਂਦੀਆਂ ਨੇ। ਸੋ ਮੈਨੂੰ ਲੱਗਦਾ ਇਹ ਮੋਟੀਵੇਸ਼ਨ ਇਹਨੂੰ ਜ਼ਿਆਦਾ ਮੰਨਣਾ ਚਾਹੀਦਾ, ਨਾ ਕਿ ਜੇ ਤੁਹਾਡਾ ਗਰੂਰ ਬਣ ਜੇ ਫਿਰ ਤਾਂ ਚਲੋ ਨੁਕਸਾਨ ਹੀ ਨੁਕਸਾਨ ਹੈ ਐਨੀਵੇ, ਪਰ ਇਹ ਵੀ ਰੋਕਿਆ ਨਹੀਂ ਜਾ ਸਕਦਾ, ਗਰੂਰ ਵੀ ਆ, ਜਾਣ ਕੇ ਨਹੀਂ ਕੋਈ ਕਰਦਾ, ਉਹ ਤੁਹਾਡਾ ਇੰਸਟਿੰਕਟ
ਜ਼ੋਰ ਨਹੀਂ ਹੈ ਇਹਦੇ ਤੋਂ।
ਹਾਂਜੀ ਹਾਂਜੀ
ਭਾਈ, ਇਹਨਾਂ ਦੇ ਬੱਚਿਆਂ ਦਾ ਨਾ ਮੈਨੂੰ ਮੈਸੇਜ ਆਇਆ, ਕਹਿੰਦੇ ਵੀ ਮੰਮੀ ਜੀ ਨੇ ਬਹੁਤ, ਡੀਅਰ ਮੰਮਾ ਨੇ ਸਾਡੀ ਬੜੀਆਂ ਮੂਵੀਜ਼ ਕੀਤੀਆਂ ਨੇ, ਪਰ ਸਰਤਾਜ ਜੀ ਬਹੁਤ ਰਵਾਉਂਦੇ ਨੇ, ਕਲੀ ਜੋਟਾ ਜੀ ਉਹਨਾਂ ਨੇ ਬਹੁਤ ਰਵਾਇਆ, ਇਸ ਮੂਵੀ 'ਚ ਬਹੁਤ ਲਵਾਇਆ, ਸਾਨੂੰ ਵੱਡੀਆਂ ਹੋ ਲੈਣ ਦਿਓ,
ਫਿਰ ਦੱਸਾਂਗੇ ਅਸੀਂ
ਕੀ ਬੌਂਡਿੰਗ ਆ, ਵੀ ਅਗਲੀਆਂ ਮੂਵੀ 'ਚ ਵੀ ਸਾਨੂੰ ਇਹੀ ਕੁਛ ਦੇਖਣ ਨੂੰ ਮਿਲੇਗਾ, ਇਹਨਾਂ ਨੂੰ ਰੋਣਾ ਪਊਗਾ।
ਨਹੀਂ ਇਹ
ਐਕਚੁਲੀ ਇਹਨਾਂ ਦਾ ਆਈਲਾਈਨਰ ਬਹੁਤ ਮਹਿੰਗਾ, ਪਲੀਜ਼ ਸਰ,
ਪ੍ਰੋਡਿਊਸਰ ਹੈ ਜੀ ਉਹਦਾ ਸਾਨੂੰ ਫਿਕਰ ਨਹੀਂ ਕਰਨਾ ਪੈਂਦਾ, ਉਹ ਆਪ ਹੀ ਇਹ ਸੋਚਦੇ ਆ, ਅਤੇ ਆਈਲਾਈਨਰ ਤਾਂ ਚਲੋ ਇਹਨੀ ਵੀ ਇਹਨਾਂ ਨੇ ਮੈਨੇਜ ਕਰ ਲੈਣਾ, ਬਟ ਦੂਸਰੀ ਗੱਲ ਇਹ ਹੈ ਕਿ ਜ਼ਿੰਦਗੀ ਦੇ ਜਿਹੜੇ ਖਾਸ ਤੌਰ 'ਤੇ ਅਫੈਕਸ਼ਨ ਦੇ ਜਾਂ ਲਵ ਦੇ ਦੋ ਇਮੋਸ਼ਨ ਬਹੁਤ ਪਰਫਾਉਂਡ ਆ, ਇੱਕ ਸੈਡਨੈਸ ਅਤੇ ਇੱਕ ਹੈਪੀਨੈਸ, ਹੈ ਨਾ, ਇਹ ਉਹਦੇ ਦੋ ਸ਼ੋਰ ਨੇ, ਤਾਂ ਦੋਨੋਂ ਸ਼ੋਰ ਜੇ ਤੁਸੀਂ ਟੱਚ ਕਰਕੇ ਆਓਗੇ ਤਾਂ ਲੱਗੂਗਾ ਕਿ ਕੰਪਲੀਸ਼ਨ ਆਫ ਰਿਲੇਸ਼ਨਸ਼ਿਪ ਆ ਮੇਰੇ ਖਿਆਲ 'ਚ, ਤਾਂ ਕਰਕੇ ਇਹ ਚੀਜ਼ ਕਰਨੀ ਜ਼ਰੂਰੀ ਹੁੰਦੀ ਹੈ।
ਭਾਅ ਜੀ, ਜਿੱਦਾਂ ਤੁਸੀਂ ਰਿਸ਼ਤੇ ਦੀ ਗੱਲ ਕੀਤੀ ਆ, ਤੁਸੀਂ ਕਾਫੀ ਦੇਰ ਤੋਂ ਰਹਿ ਰਹੇ, ਇਹਨਾਂ ਨੇ ਤੁਹਾਨੂੰ ਰੀਲਾਂ ਬਣਾਉਣ 'ਤੇ ਲਾਤਾ ਹੈ ਕਿ ਸਰਤਾਜ ਦਾ ਇੰਨਾ ਅਸਰ ਹੋਇਆ ਕਿ ਨੀਰੂ ਜੀ ਨੇ ਸ਼ਾਇਰੀ ਕੀਤੀ ਕਦੀ?
ਸਾਡਾ ਨਹੀਂ,
ਅੱਜ ਮੈਂ ਤੁਹਾਨੂੰ,
ਸਾਡੇ ਅਸਰ ਤਾਂ ਬਹੁਤ ਛੋਟੇ ਰਹਿ ਜਾਂਦੇ, ਜਿੱਥੇ ਬਾਜਵਾਸ
ਪਿਛਲੀ ਮੂਵੀ 'ਚ ਵੀ ਨਾ ਸਾਈਕਲ ਦਾ ਬੜਾ ਇੰਪੋਰਟੈਂਟ ਰੋਲ ਸੀ, ਇਹਦੇ ਵਿੱਚ ਵੀ ਤੁਸੀਂ ਪਹਿਲਾ ਪੋਸਟਰ ਛੱਡਿਆ ਸੀ ਅੱਗੇ ਬੈਠੇ ਹੋਏ ਸਾਈਕਲ 'ਤੇ, ਸਾਈਕਲ ਨਾਲ ਤੁਹਾਡੀ ਇੱਕ ਪਿਆਰੀ ਜਿਹੀ ਯਾਦ, ਸਾਈਕਲ ਇੰਨਾ ਇੰਪੋਰਟੈਂਟ ਕਿਉਂ?
ਮੇਰੀ ਜੋ ਯਾਦ ਆ ਬਚਪਨ ਦੀ, ਉਹ ਮੇਰੇ ਭਰਾ ਨੇ ਮੈਨੂੰ ਬਾਈਕ ਸਿਖਾਈ ਸੀ,
ਤੇ ਇਹ ਬਾਈਕ ਸਾਈਕਲ ਨੂੰ ਵੀ ਕਹਿੰਦੇ ਆ,
ਹਾਂ ਸੌਰੀ ਸਾਈਕਲ। ਸੋ ਮੈਨੂੰ ਚੜਾਤਾ ਉੱਤੇ, ਉਹਨਾਂ ਪਿੱਛੋਂ ਕਹਿੰਦੇ ਕਿ ਮੈਂ ਡੋਂਟ ਵਰੀ, ਮੈਂ ਫੜਿਆ ਹੋਇਆ ਫੜਿਆ ਹੋਇਆ, ਤੂੰ ਚੱਲ, ਮੈਨੂੰ ਬਸ ਅੱਗੇ ਕਰਤਾ ਨਾ। ਆਈ ਥਿੰਕ ਉਹ ਮੇਰੀ ਲਾਈਫ ਦਾ ਇੱਕ ਯੂ ਨੋ ਇੱਕ ਲਾਈਕ ਲੈਸਨ ਸੀ, ਲਾਈਕ ਦੇ ਜਸਟ ਲੈਟ ਮੀ ਗੋ, ਵੀ ਤੂੰ ਜਾ ਵੀ ਤੂੰ ਆਪਣੇ ਆਪ ਹੈਂਡਲ ਕਰ ਲੂੰਗੀ। ਅਤੇ ਮੈਂ ਉਸੇ ਦਿਨ ਮੈਨੂੰ ਸਾਈਕਲ ਚਲਾਉਣੀ ਆ ਗਈ ਸੀ।
ਅੱਛਾ,
ਆਈ ਥਿੰਕ ਸੋ ਦੈਟ ਰੀਲੀ ਹੈਲਪਡ ਮੀ ਇਨ ਲਾਈਫ।
ਪਿੰਡਾਂ ਦੇ ਵਿੱਚ ਹੋਰ ਤਾਂ ਬੰਦੇ ਕੋਲ ਕੀ ਹੁੰਦਾ, ਅਤੇ ਮੈਨੂੰ ਜਿਹੜੀ ਸਭ ਤੋਂ ਵੱਡੀ ਯਾਦ ਆ, ਮੇਰੇ ਕੋਲ ਛੋਟਾ ਲਾਲ ਰੰਗ ਦਾ ਸਾਈਕਲ ਸੀਗਾ, ਮੈਂ ਸ਼ਾਇਦ ਉਦੋਂ 7th-8th ਕਲਾਸ 'ਚ ਹੋਊਂਗਾ। ਸਾਡਾ ਨਾਨਕਾ ਪਿੰਡ ਸਾਡੇ ਪਿੰਡ ਤੋਂ ਆਈਡੀਲੀ 30 ਕਿਲੋਮੀਟਰ ਹੋਊਗਾ, ਗੈਸ ਲਾ ਰਿਹਾ ਮੈਂ 25-30 ਕਿਲੋਮੀਟਰ। ਅਤੇ ਮੈਂ ਇਕੱਲਾ, ਕਿਉਂਕਿ ਛੁੱਟੀ ਦੋ ਹੁੰਦੀਆਂ ਸੀ, ਤਾਂ ਮੈਨੂੰ ਹੁੰਦਾ ਜੀ ਨਾਨਕੇ ਭੱਜ ਜਾਈਏ, ਅਤੇ ਮੇਰੇ ਨਾਲ ਜਾਣ ਲਈ ਕੋਈ ਤਿਆਰ ਨਹੀਂ ਹੋਇਆ। ਅਤੇ ਮੈਂ ਲੜਕੇ ਨਾ, ਲੜਕੇ ਨਹੀਂ ਹੁੰਦਾ ਸੈਂਸ, ਘਰ ਤੋਂ ਪਰਮਿਸ਼ਨ ਨਹੀਂ ਸੀਗੀ, ਉਹ ਕਹਿੰਦੇ ਤੂੰ ਜਾਣਾ ਜਾ, ਅਸੀਂ ਨਹੀਂ ਜਾ ਸਕਦੇ। ਅਤੇ ਮੈਂ ਉਹ ਛੋਟੇ ਸਾਈਕਲ 'ਤੇ, ਮਤਲਬ ਏਡਾ ਖੁਣਾ ਉਹ 25 ਕਿਲੋਮੀਟਰ, ਮੈਨੂੰ ਪਿੰਡਾਂ ਦਾ ਰਸਤੇ 'ਚ ਮਾਸੀ ਦਾ ਪਿੰਡ ਆਉਂਦਾ ਸੀ, ਕੁਛ ਆਉਂਦਾ ਸੀ, ਉਹ ਦੱਸ ਕੇ ਇੱਥੋਂ ਇੱਥੇ ਚਲ ਜਾਈਏ, ਇੱਥੋਂ ਇੱਥੇ ਚਲ ਜਾਈਏ, ਫਿਰ ਉਹਨਾਂ ਨੂੰ ਪੁੱਛ ਲਈ
ਸਾਈਕਲ,
ਦੈਨ ਮੈਂ ਆਪਣੇ ਨਾਨਕੇ ਪਿੰਡ ਗਿਆ ਸੀ। ਸੋ ਉਹ ਮੇਰਾ ਸਾਈਕਲ ਦਾ ਇੱਕ ਬੜਾ ਨੋਸਟੈਲਜਿਕ ਇਮੋਸ਼ਨ ਆ।
ਤੁਸੀਂ ਕਿਸ ਸ਼ਾਇਰ ਤੋਂ ਸੁਣਦੇ ਰਹੇ ਹੋ? ਤੁਸੀਂ ਤੁਹਾਡੀ ਜਦੋਂ ਤੁਸੀਂ ਆਪਣੀ ਸ਼ਾਇਰੀ ਕਰਦੇ ਹੋ ਵੀ ਮੈਂ ਉਹ ਸੁਣਦਾ ਸੀ ਜਾਂ ਮੈਂ ਕਿਸੇ ਦੀ ਸ਼ਾਇਰੀ ਸੁਣਾਉਂਦਾ ਸੀ?
ਮੈਨੂੰ ਵੈਸੇ ਤਾਂ ਬਟਾਲਵੀ ਸਾਹਿਬ ਓਬਵੀਅਸਲੀ, ਮਤਲਬ ਸਭ ਤੋਂ ਜ਼ਿਆਦਾ ਮੈਨੂੰ ਲੱਗਦਾ ਕਿਸੇ ਵੀ ਪੰਜਾਬ ਦੇ ਸ਼ਾਇਰ 'ਤੇ ਉਹਨਾਂ ਦਾ ਅਸਰ ਸਭ ਤੋਂ ਵੱਧ ਹੋਣਾ ਕੰਟੈਂਪਰੇਰੀ 'ਤੇ। ਉਸ ਤੋਂ ਪਹਿਲਾਂ ਪ੍ਰੋਫੈਸਰ ਮੋਹਨ ਸਿੰਘ, ਭਾਈ ਵੀਰ ਸਿੰਘ, ਧਨੀ ਰਾਮ ਚਾਤਰਿਕ, ਇਹੋ ਜਿਹਿਆਂ ਸ਼ਾਇਰਾਂ ਦਾ ਸੀਗਾ, ਅੰਮ੍ਰਿਤਾ ਪ੍ਰੀਤਮ ਹੋਣਾ ਦਾ ਸੀਗਾ, ਜਿਹੜੀ ਉਰਦੂ ਸ਼ਾਇਰੀ ਦੇ ਜਾਂ ਉਸ ਦਿਨ ਦੇ ਫੈਜ਼ ਅਹਿਮਦ ਫੈਜ਼ ਸਾਹਿਬ, ਸਾਹਿਰ ਲੁਧਿਆਣਵੀ ਸਾਹਿਬ।
ਅੱਜ ਕੱਲ੍ਹ ਕਿਹਨੂੰ ਸੁਣ ਰਹੇ ਹੋ ਭਾਜੀ, ਕਿਉਂਕਿ ਇੰਸਟਾ 'ਤੇ ਬਹੁਤ ਵਾਇਰਲ ਹੁੰਦੀਆਂ ਸ਼ਾਇਰੀਜ਼ ਵਗੈਰਾ?
ਮੈਂ ਲੱਗੂਗੀ ਤਾਂ ਵੈਸੇ ਵੀਅਰਡ ਗੱਲ, ਮੈਂ ਹੁਣ ਪੜ੍ਹਦਾ ਵੀ ਨਹੀਂ ਆ, ਸੁਣਦਾ ਵੀ ਨਹੀਂ ਆ ਜੀ, ਅਤੇ ਦੇਖਦਾ ਵੀ ਨਹੀਂ।
ਸ਼ੋਅ ਇੰਨੇ
ਸ਼ੋਅ ਵੀ ਆ, ਵੈਸੇ ਵੀ ਮੈਂ ਥੋੜ੍ਹਾ ਜਿਹਾ ਜਿੱਦਾਂ ਇਮੋਸ਼ਨਲੀ ਜ਼ਿਆਦਾ ਸੋਫਟ ਹੈ, ਮੇਰੇ 'ਤੇ ਕਿਸੇ ਚੀਜ਼ ਦਾ ਬਹੁਤ ਛੇਤੀ ਅਸਰ ਹੋ ਜਾਂਦਾ। ਸੋ ਜੇ ਮੈਂ ਕੁਛ ਦੇਖੂੰ ਸੁਣੂੰਗਾ ਤਾਂ ਮੇਰੇ 'ਤੇ ਉਹਦਾ ਸ਼ਾਇਦ ਅਸਰ ਆ ਜਾਊਗਾ, ਫਿਰ ਤੁਹਾਡੀ ਓਰਿਜਨੈਲਿਟੀ 'ਤੇ ਥੋੜ੍ਹੀ ਜਿਹੀ ਨਾ ਉਹ ਕਲਰ ਚੜ੍ਹ ਜਾਂਦਾ। ਮੈਨੂੰ ਇਹ ਆ ਕਿ ਜੇ ਮੈਂ ਬਹੁਤ ਇਕੱਲਾ ਹਾਂ ਅਤੇ ਮੈਂ ਫੋਕਸ ਤਾਂ ਕਰਨ ਦੀ ਜ਼ਰੂਰਤ ਨਹੀਂ, ਵੈਸੇ ਤੁਸੀਂ ਇੱਕ ਐਲੀਮੈਂਟ ਆਫ ਰਿਲੈਕਸੇਸ਼ਨ ਹੁੰਦੀ ਹੈ ਨੇਚਰ ਦੇ ਨਾਲ, ਜ਼ਿਆਦਾਤਰ ਮੇਰੀ ਹੁੰਦੀ ਹੈ, ਅਤੇ ਮੈਂ ਇਕੱਲਾ ਜਿੱਦਾਂ ਫਲਾਈਟ 'ਚ ਮੈਨੂੰ ਸਭ ਤੋਂ ਜ਼ਿਆਦਾ ਗਾਣੇ ਆਉਂਦੇ ਆ। ਮੈਂ ਕਈ ਵਾਰੀ ਜਾਂਦੇ, ਮੈਂ ਹੁਣ ਅਸੀਂ ਪਤਾ ਨਹੀਂ ਕਿਹੜਾ ਰਾਜਪੁਰ ਗਏ ਸੀ, ਮੈਂ ਜਾਂਦੇ ਹੋਏ 3 ਗਾਣੇ ਲਿਖੇ ਆ ਫਲਾਈਟ 'ਚ ਅਤੇ ਆਉਂਦੇ ਹੋਏ 3 ਗਾਣੇ ਲਿਖੇ ਫਲਾਈਟ 'ਚ। ਸੋ ਦੈਟ ਇਜ਼ ਦੀ ਮੋਸਟ ਪਰਫਾਊਂਡ ਸੋਲੀਟਿਊਡ ਆਈ ਹੈਵ।
ਨੀਰੂ ਜੀ, ਪਿਛਲੀ ਕਲੀਜੋਟਾ ਮੂਵੀ ਦੇ ਵੀ ਨਾ ਗਾਣੇ ਬਹੁਤ ਵਾਇਰਲ ਸੀਗੇ, ਅਤੇ ਹੁਣ ਵੀ ਉਹ ਲਿਖ ਵੀ ਲੈਂਦੇ ਨੇ, ਅਤੇ ਤੁਹਾਡਾ ਕਿੰਨਾ ਕੁ ਰੋਲ ਰਹਿੰਦਾ ਮਿਊਜ਼ਿਕ ਸਿਲੈਕਸ਼ਨ ਦੇ ਵਿੱਚ ਆਪਣੀ ਫਿਲਮ ਨੂੰ ਲੈ ਕੇ?
ਇਸ ਫਿਲਮ 'ਚ ਤਾਂ ਮੇਰੀ ਕੋਈ ਓਪੀਨੀਅਨ ਨਹੀਂ ਸੀ, ਕੁਛ ਨਹੀਂ ਸੀ, ਇਹਨਾਂ ਨੂੰ ਸਾਰੀ ਰਿਸਪੋਂਸੀਬਿਲਟੀ ਦਿੱਤੀ ਗਈ ਸੀ ਵੀ ਤੁਸੀਂ ਗਾਣੇ ਬਣਾਓ, ਜੋ ਤੁਹਾਨੂੰ ਠੀਕ ਲੱਗਦਾ ਹੈ ਅਸੀਂ ਉਹੀ ਯੂਜ਼ ਕਰਾਂਗੇ।
ਬੰਟੀ ਭਾਅ ਜੀ ਆਏ ਸੀ, ਬੰਟੀ ਬੈਂਸ, ਉਹਨਾਂ ਦਾ ਵੀ ਮੇਰੇ ਖਿਆਲ ਫਿਲਮ ਦੇ ਵਿੱਚ ਕੁਛ ਕਿਰਦਾਰ ਹੈਗਾ। ਉਹਨਾਂ ਨੇ ਦੱਸਿਆ ਸੀ ਕਿ ਤੁਸੀਂ ਬਹੁਤ ਬਿਮਾਰ ਸੀ ਉਹ ਸੀਨ ਸ਼ੂਟ ਕਰਨ ਵੇਲੇ, ਵੀ ਇਹਨਾਂ ਦੀ ਨੀਰੂ ਬਾਜਵਾ ਦੀ ਮੈਂ ਡੈਡੀਕੇਸ਼ਨ ਦੇਖੀ ਵੀ ਉਹ ਇੰਨੇ ਫੀਵਰ ਸੀ ਉਹਨਾਂ ਨੂੰ ਫਿਲਮ ਸ਼ੂਟ 'ਤੇ, ਉਹਨਾਂ ਨੇ ਤਾਂ ਵੀ ਸ਼ੂਟ ਕੀਤਾ, ਸ਼ੂਟ ਵੇਲੇ ਲੱਗਾ ਨਹੀਂ, ਅਤੇ ਉਹ ਗੱਲ ਸੱਚੀ ਹੈ?
ਇਟਸ ਓਕੇ, ਮਤਲਬ ਮੈਂ ਜਦੋਂ ਸ਼ੂਟ ਕਰਦੀ ਹਾਂ ਮੈਂ ਸਭ ਕੁਛ ਭੁੱਲ ਜਾਂਦੀ ਹਾਂ, ਯੂ ਨੋ ਉਹ ਤਾਂ ਕਰਨਾ, ਮੈਨੂੰ ਐਂ ਲੱਗਦਾ ਜਿਵੇਂ ਅਸੀਂ ਐਕਟਰਸ ਮਿਲਦੇ ਹਾਂ ਫਿਲਮ ਲਈ, ਤਾਂ ਜਿਵੇਂ ਸੋਲਜਰਸ ਨਹੀਂ ਜਾਂਦੇ ਲੜਾਈ ਲਈ, ਸੋ ਉਹ ਫਿਲਮ ਦੇ ਅੱਗੇ ਤਾਂ ਕੁਛ ਨਹੀਂ, ਸੋ ਐਕਸ਼ਨਸ ਹੁੰਦੀਆਂ ਤਾਂ ਮੈਂ ਠੀਕ ਹੀ ਹੋ ਜਾਂਦੀ ਹਾਂ, ਇਟਸ ਫਾਈਨ।
ਬਹੁਤ ਸਾਰੀਆਂ ਹੋਰ ਸੋਹਣੀਆਂ ਕੁੜੀਆਂ ਵੀ ਆ ਰਹੀਆਂ ਨੇ, ਜਿਨ੍ਹਾਂ ਦੀਆਂ ਪ੍ਰੋਫਾਈਲਾਂ ਵੀ ਸਟਰੋਂਗ ਨੇ, ਐਕਟਰ ਵੀ ਬਹੁਤ ਨੇ, ਇੱਕ ਤੁਹਾਡੀ ਹੰਗਰ ਆ ਕੰਮ ਕਰਨ ਦੀ, ਅਤੇ ਸ਼ਾਇਦ ਬਾਕੀ ਫੀਮੇਲ ਐਕਟਰ ਥੋੜ੍ਹੀ ਜੈਲਸ ਵੀ ਭਾਅ ਜੀ ਕਰਦੇ ਹੋਣ, ਤੁਸੀਂ ਇਸ ਚੀਜ਼ ਨੂੰ ਫੀਲ ਕਰ ਸਕਦੇ ਹੋ, ਨੀਰੂ ਬਾਜਵਾ ਕੰਮ ਕਰੀ ਜਾਂਦੀ ਯਾਰ ਆਪਾਂ ਕਦੋਂ ਆਵਾਂਗੇ, ਉਹ ਹੰਗਰ ਨੂੰ ਤੁਸੀਂ ਕਿਵੇਂ ਮੇਨਟੇਨ ਕੀਤਾ ਹੋਇਆ ਹਾਲੇ ਤੱਕ ਸਟਿਲ?
ਬਸ ਤੁਹਾਡਾ ਪਿਆਰ ਹੀ ਹੈ,
ਸਾਡੀ ਤਾਂ ਮੁਹੱਬਤ ਵਾਹਿਗੁਰੂ ਹਮੇਸ਼ਾ ਰਹੇਗੀ, ਪਰ ਇੱਕ ਆਪਣਾ ਵੀ ਹੁੰਦਾ ਵੀ ਯਾਰ, ਇੱਕ ਭਾਅ ਜੀ ਇੱਕ ਆਪਣਾ ਵਿਜ਼ਨ ਹੁੰਦਾ ਵੀ ਮੈਂ ਇੱਥੋਂ ਤੱਕ ਅਚੀਵ ਕਰਨਾ।
ਮੈਂ ਆਪਦੇ ਲਈ ਕੋਈ ਲਿਮਿਟ ਨਹੀਂ ਰੱਖੀ, ਵੈਸੇ ਯੂ ਨੋ ਮੈਂ ਜਿੱਥੋਂ ਤੱਕ ਜਾਣਾ ਮੈਂ ਤਾਂ ਚੱਲਦੀ ਰਹਿਣਾ ਜਦੋਂ ਤੱਕ ਤੁਸੀਂ ਮੁਹੱਬਤ ਕਰੋਗੇ। ਸੋ ਜਿਵੇਂ ਸਰਤਾਜ ਜੀ ਅਤੇ ਅਸੀਂ ਪਹਿਲਾਂ ਹੀ ਕਹਿ ਚੁੱਕੇ ਹਾਂ, ਸਾਨੂੰ ਮੋਟੀਵੇਸ਼ਨ ਮਿਲਦੀ ਆ, ਐਂਡ ਸਪੈਸ਼ਲੀ ਜਦੋਂ ਅਸੀਂ ਉਹ ਕੰਮ ਕਰਦੇ ਹਾਂ ਜੋ ਸਾਨੂੰ ਵਧੀਆ ਲੱਗਦਾ, ਜਿਹਦੇ 'ਚ ਸਾਨੂੰ ਐਕਸਾਈਟਮੈਂਟ ਮਿਲਦੀ ਆ, ਜਿਵੇਂ ਕਲੀ ਜੋਟਾ ਅਸੀਂ ਕੀਤੀ, ਆਡੀਅੰਸ ਨੇ ਉਹ ਐਕਸੈਪਟ ਕੀਤਾ। ਹੁਣ ਜੇ ਮੈਂ ਸੇਮ ਤਰ੍ਹਾਂ ਦੀਆਂ ਉਹ ਫਿਲਮਾਂ ਕਰੀ ਜਾਵਾਂ ਜਿਵੇਂ ਰੋਮ ਕੌਮ ਜਾਂ ਬਸ ਹਸੀ ਮਜ਼ਾਕ, ਤਾਂ ਫਿਰ ਉਹ ਮੇਰੇ ਲਈ ਸ਼ਾਇਦ ਬੋਰਿੰਗ ਹੋ ਜੂਗਾ, ਉਹ ਮੇਰੀ ਹੰਗਰ ਨਹੀਂ ਹੈ। ਬਟ ਨੋਟ ਟੂ ਸੇ ਕਿ ਮੈਨੂੰ ਕਾਮੇਡੀ ਫਿਲਮਾਂ ਚੰਗੀਆਂ ਨਹੀਂ ਲੱਗਦੀਆਂ, ਲੱਗਦੀਆਂ, ਆਈ ਲਵ ਡੂਇੰਗ ਦੈਮ, ਅਤੇ ਮੈਂ ਦੇਖਦੀ ਵੀ ਹਾਂ, ਬਟ ਮਤਲਬ ਇਨ ਬਿਟਵੀਨ ਮੈਨੂੰ ਇਹੋ ਜਿਹੀਆਂ ਫਿਲਮਾਂ ਮੈਂ ਕਰਨਾ ਚਾਹੁੰਦੀ ਹਾਂ ਜੋ ਕਿ ਮੈਨੂੰ ਵੀ ਮੈਨੂੰ ਚੈਲੰਜ ਕਰਨ, ਮੈਨੂੰ ਗਰੋਥ ਦੇਣ, ਅਤੇ ਪੰਜਾਬੀ ਸਿਨੇਮਾ ਨੂੰ ਵੀ ਅੱਗੇ ਲੈ ਕੇ ਜਾਣ।
ਤੁਹਾਡੀ ਸ਼ਾਇਰੀ ਸੁਣ ਕੇ ਤਾਂ ਸਾਰੇ ਇਮੋਸ਼ਨਲ ਹੁੰਦੇ ਨੇ, ਤੁਸੀਂ ਵੀ ਕਈ ਵਾਰੀ ਨਮ ਹੋ ਜਾਂਦੇ ਹੋ ਸ਼ਾਇਰੀ ਸੁਣਦੇ ਸੁਣਦੇ?
ਜੇ ਮੈਂ ਕਿਤੇ ਕੋਈ ਚੀਜ਼ ਦੇਖ ਲਾ, ਜਿਵੇਂ ਗਰੀਬ ਲੋਕ ਦੇਖ ਕੇ ਜਿਹੜੇ ਬੇਸਹਾਰਾ ਨੇ, ਖਾਸ ਤੌਰ 'ਤੇ ਉਹ ਬਿਮਾਰ ਲੋਕ ਜਿਹੜੇ ਇਲਾਜ ਨਹੀਂ ਕਰਵਾ ਸਕਦੇ, ਮੈਨੂੰ ਉਹਦੇ ਲਈ ਸ਼ਾਇਰੀ ਦੀ ਜ਼ਰੂਰਤ ਨਹੀਂ, ਉਹ ਇੱਕ ਬਹੁਤ ਹੀ ਪ੍ਰੋਫਾਊਂਡ ਹਿਊਮਨ ਇਮੋਸ਼ਨ ਆ, ਉਹਦੇ ਲਈ ਕੋਈ ਵੀ ਹੋ ਸਕਦਾ। ਰੀਸੈਂਟਲੀ ਮੈਨੂੰ ਕਿਸੇ ਨੇ ਇੱਕ ਮੇਰਾ ਸਟੈਂਜਾ ਗਾਉਣ ਲਈ ਕਿਹਾ ਕਿਸੇ ਇੰਟਰਵਿਊ 'ਚ, ਅਤੇ ਮੈਂ ਕਿਹਾ ਯਾਰ ਮੇਰੇ ਤੋਂ ਨਾ ਗਵਾਓ, ਕਿਉਂਕਿ ਹੁਣ ਮੈਂ ਗਾ ਨਹੀਂ ਸਕਦਾ। ਉਹ ਸਟੈਂਜਾ ਸੀਗਾ ਕਿ ਜਿਹਨੂੰ ਜਾਣ ਤੋਂ ਪਿਆਰੇ ਸੀਗੇ ਆਪਣੇ ਨਿਆਣੇ, ਪਿੱਛੇ ਭਾਗਾਂ ਵਾਲੀ ਛੱਡ ਗਿਆ ਖੋਰੇ ਕੀ ਦੇ ਭਾਣੇ, ਜਿਹਨੂੰ ਝੋਲਾ ਦੇ ਕੇ ਭੇਜਿਆ ਸੀ ਰਾਤੀ ਲੈਣ ਦਾਣੇ, ਸੁਬਾਹ ਉਹੀ ਅਖਬਾਰ ਵਿੱਚ ਲਾਸ਼ ਹੁੰਦਾ ਹੈ। ਹਰ ਆਦਮੀ 'ਚ ਹੁੰਦਾ ਇੱਕ ਫਕਰ ਫਕੀਰ, ਹਰ ਆਦਮੀ ਦੇ ਅੰਦਰ ਆਸ਼ ਹੁੰਦਾ ਹੈ। ਮੈਨੂੰ ਜਿਹੜੀਆਂ ਇਮੋਸ਼ਨਲੀ ਟੱਚ ਕਰਦੀਆਂ ਚੀਜ਼ਾਂ ਵਿੱਚ ਸਰੀ ਚ ਕੋਈ ਸੀਗਾ, ਉਹ ਮੈਨੂੰ ਵੀਡੀਓ ਭੇਜੀ ਕਿਸੇ ਨੇ, ਤੇ ਮੈਂ ਲੌਕ ਲਾ ਲਿਆ ਆਪਣੇ ਰੂਪ ਦਾ, ਹੈ ਨਾ, ਕਿ ਮੈਨੂੰ ਇਹ ਸੀ ਕਿ ਮੈਨੂੰ ਕੋਈ ਵੈਟ ਆਈਜ਼ ਨਾਲ ਦੇਖ ਨਾ ਲਵੇ ਕਿ ਅੱਛਾ ਯਾਰ ਤੁਸੀਂ ਕੀ ਕਰਦੇ। ਸੋ ਉਹ ਚੀਜ਼ ਹੈ ਮੈਨੂੰ ਯਾਰ ਕਿ ਇਹ ਲੋਕ ਆਪਣੇ ਬੱਚਿਆਂ ਦੀ ਭਲਾਈ ਲਈ ਆਪਣਾ ਦੇਸ਼ ਛੱਡ ਕੇ ਪ੍ਰਦੇਸ਼ ਗਏ ਹੋਣੇ ਆ, ਅੱਜ ਇਹਨਾਂ ਨੂੰ ਸੰਭਾਲਣ ਵਾਲਾ ਕੋਈ ਹੈ ਨਹੀਂ। ਜਿਵੇਂ ਉੱਥੇ ਬਹੁਤ ਸਾਰੀ ਇਹੋ ਜਿਹੀ ਮੈਨੂੰ ਲੱਗਦਾ ਸਿਚੁਏਸ਼ਨ ਹੁੰਦੀ ਹੈ ਕਿ ਓਲਡ ਏਜ ਦੇ ਵਿੱਚ ਬੱਚੇ ਸ਼ਾਇਦ ਕਈ ਵਾਰੀ ਉਹਨਾਂ ਨੂੰ ਓਲਡ ਏਜ ਹੋਮ 'ਚ ਭੇਜ ਦਿੰਦੇ ਆ ਜਾਂ ਕੁਛ ਆ। ਸੋ ਉਹਦੇ ਲਈ ਸ਼ਾਇਰੀ ਦੀ ਜ਼ਰੂਰਤ ਨਹੀਂ ਹੁੰਦੀ ਜੀ। ਜੇਕਰ ਤੁਹਾਡੇ 'ਚ ਹਿਊਮੈਨੀਟੇਰੀਅਨ ਐਲੀਮੈਂਟ ਹੈਗਾ ਨਾ, ਤਾਂ ਉਹ ਤੁਸੀਂ ਸੜਕ ਜਾਂਦੇ ਕਿਸੇ ਨੂੰ ਦੇਖ ਕੇ ਵੀ ਇਮੋਸ਼ਨਲ ਹੋ ਸਕਦੇ ਹਾਂ।
ਇੱਕ ਦਿਲੀ ਤਮੰਨਾ ਸ਼ਾਇਰ ਦੀ,
ਹਾਂਜੀ,
ਅਤੇ ਅੱਜ ਸ਼ਾਇਰ ਦੀ ਤਮੰਨਾ ਕੀ ਹੈ? ਫਿਲਮ ਵੀ ਤੁਹਾਡੀ ਆ ਚੁੱਕੀ ਹੈ।
ਮੇਰੀ ਤਾਂ ਹਾਲੇ ਵੀ ਉਹੀ ਆ, ਹਾਲੇ ਹੋਈ ਨਹੀਂ ਪੂਰੀ। ਅਸੀਂ ਐਤਕੀ ਸਾਡਾ ਪਲੈਨ ਸੀਗਾ ਕਿ ਅਸੀਂ ਜਾਵਾਂਗੇ ਸ਼ਾਇਦ ਲਾਹੌਰ ਤਾਂ ਐਟਲੀਸਟ ਘੱਟੋ ਘੱਟ, ਅਤੇ ਅਸੀਂ ਹਾਲੇ ਟਰਾਈ ਤਾਂ ਸਾਡੀ ਪੂਰੀ ਚੱਲ ਰਹੀ ਹੈ ਕਿ ਘੱਟੋ ਘੱਟ ਫਿਲਮ ਵੀ ਉੱਥੇ,
ਕਿਉਂਕਿ ਜੋ ਤੁਹਾਡੀ ਫਿਲਮ ਦਾ ਸ਼ੂਟ ਆ ਸ਼ਾਇਦ ਉੱਥੇ ਵੀ ਕੁਝ ਪਾਰਟ ਸ਼ੂਟ ਹੋ ਸਕਦਾ
ਸੀ, ਹੋ ਸਕਦਾ ਸੀਗਾ, ਪਰ ਉਹਦੇ ਵਰਗਾ ਹੀ ਆ। ਮਤਲਬ ਕਿ ਜੇਕਰ ਉੱਥੇ ਫਿਲਮ ਰਿਲੀਜ਼ ਹੋਊਗੀ ਤਾਂ ਉਹਨਾਂ ਨੂੰ ਲੱਗੂਗਾ ਕਿ ਯਾਰ ਕਿ ਸਾਡੇ ਜਿਹੜਾ ਕੀ ਕਹਿੰਦੇ ਹੁੰਦੇ ਤੁਸੀਂ ਵਿਸਟਾ ਜਿੱਦਾਂ ਦਾ ਉਹਨਾਂ ਦਾ ਹੁੰਦਾ ਨਾ, ਕਰਾਚੀ ਦਾ ਜਾਂ ਇਸਲਾਮਾਬਾਦ ਦਾ, ਫੈਸਲਾਬਾਦ ਦਾ, ਲਾਹੌਰ ਦਾ, ਕਸੂਰ ਦਾ, ਮੁਲਤਾਨ ਦਾ, ਉੱਦਾਂ ਦੀਆਂ ਚੀਜ਼ਾਂ ਉਹਦਾ ਐਲੀਮੈਂਟ ਹੈਗਾ। ਬਾਕੀ ਫਿਲਮ ਦੀ ਜਿਹੜੀ ਲੈਂਗੁਏਜ ਹੈ, ਫਿਲਮ ਦਾ ਜਿਹੜਾ ਪੀਰੀਓਡਿਕ ਐਲੀਮੈਂਟ ਆ, ਸਾਰੀਆਂ ਚੀਜ਼ਾਂ ਜਿਹੜੀਆਂ ਬਹੁਤ ਹੀ ਘੱਟੋ ਘੱਟ ਉਹ ਯੂਨੀਵਰਸਲ ਤਾਂ ਨਹੀਂ ਮੈਂ ਕਹਿ ਸਕਦਾ, ਪਰ ਸਾਡੇ ਦੋਨੋਂ ਨੇਸ਼ਨਸ ਦੇ ਵਿੱਚ ਜਿਹੜੀ ਸਾਡੀ ਸਟੇਟ ਦੀ ਸਾਂਝ ਆ ਉਹਦੇ ਬੜੀਆਂ ਨਜ਼ਦੀਕ ਨੇ।
ਥੋੜ੍ਹਾ ਜਿਹਾ ਮਾਹੌਲ ਚੇਂਜ ਕਰਦੇ ਹਾਂ। ਹੁਣ ਮੈਂ ਤੁਹਾਨੂੰ ਪੁੱਛਾਂਗਾ, ਲਾਸਟ ਟਾਈਮ ਤੁਸੀਂ ਇਹ ਕੰਮ ਕਦੋਂ ਕੀਤਾ? ਸਤਿੰਦਰ ਸਰਤਾਜ ਨੇ ਲਾਸਟ ਟਾਈਮ ਖੇਤਾਂ 'ਚ ਕੰਮ ਕਦੋਂ ਕੀਤਾ ਸੀ?
ਸਾਡਾ ਹੁਣ ਫਾਰਮ ਆ, ਉਹਦੇ 'ਚ ਜਿੰਨਾ ਕੁ ਮੈਂ ਕੰਮ, ਮੈਨੂੰ ਬੜਾ ਸ਼ੌਕ ਹੈ ਅਸਲ 'ਚ ਹੱਥੀਂ ਕੰਮ ਕਰਨ ਦਾ। ਮੈਂ ਕਦੀ ਕਿਸੇ ਨੂੰ ਕਹਿੰਦਾ ਨਹੀਂ ਕਿ ਯਾਰ ਇਹ ਚੱਕ ਕੇ ਇੱਥੇ ਰੱਖ ਦੇ, ਮੈਂ ਆਪ ਹੀ ਜਾ ਕੇ ਚੱਕਣ ਰੱਖ ਜਾਂਦਾ, ਫਿਰ ਜੇ ਕੋਲ ਹੋਵੇ ਬੰਦੇ ਪੈਸੇ ਕਰਨ ਲੱਗ ਜਾਂਦੇ।
ਹਾਂਜੀ ਹਾਂਜੀ।
ਸੋ ਇਹ ਮੇਰਾ ਹਾਲੇ ਵੀ ਸ਼ੌਕ ਤਾਂ ਹੈਗਾ ਹੀ ਆ।
ਲਾਸਟ ਟਾਈਮ ਫੀਲਿੰਗ ਐਕਸਪ੍ਰੈਸ ਕਰਨ ਲਈ ਆਪਣੇ ਹਸਬੈਂਡ ਨੂੰ ਸ਼ਾਇਰੀ ਕਦੋਂ ਭੇਜੀ ਸੀ?
ਇੰਸਟਾ 'ਤੇ ਮੈਂ ਇੱਕ ਮੀਮ ਭੇਜਿਆ ਸੀ ਵੀ ਇੱਕ ਵਾਈਫ ਹੁੰਦੀ ਆ, ਉਹ ਆਪਦੇ ਫੋਟੋਜ਼, ਆਪਦੇ ਵੀਡੀਓਜ਼ ਆਪਣੇ ਆਪ ਹੀ ਬਣਾਉਂਦੀ ਰਹਿੰਦੀ ਆ, ਕਿਉਂਕਿ ਹਸਬੈਂਡ, ਕਿਉਂਕਿ ਇੱਕ ਵਾਈਫ ਹੀ ਹੁੰਦੀ ਆ ਨਾ ਸਾਰੇ ਬੱਚਿਆਂ ਦੀ, ਹਸਬੈਂਡ ਦੀ, ਸਾਰੇ ਫੈਮਿਲੀ ਦੀ ਉਹ ਵੀਡੀਓਜ਼ ਬਣਾਉਂਦੀ ਰਹਿੰਦੀ, ਅਤੇ ਉਹ ਵਿਚਾਰੇ ਦੀ ਕੋਈ ਨਹੀਂ ਬਣਾਉਂਦਾ। ਸੋ ਇੱਕ ਆਹ ਮੀਮ ਭੇਜਿਆ ਸੀ ਵੀ ਪਲੀਜ਼ ਥੋੜ੍ਹੇ ਐਕਟਿਵ ਹੋ,
ਮੀਮ ਭੇਜਿਆ ਸੀ ਤੁਸੀਂ,
ਹਾਂ, ਲੋਕਾਂ ਨੂੰ ਪਤਾ ਲੱਗੇ ਕਿ ਮੈਂ ਵੀ ਇਸ ਫੈਮਿਲੀ 'ਚ ਹਾਂ।
ਭਾਅ ਜੀ, ਲਾਸਟ ਟਾਈਮ ਜਿਹੜੇ ਅੱਜ ਕੱਲ੍ਹ ਦੇ ਸ਼ਾਇਰ ਨੇ, ਕਿਸ ਦੀ ਤੁਸੀਂ ਪਰਸਨਲੀ ਪ੍ਰੇਜ਼ ਕੀਤੀ ਸੀ ਯਾਰ? ਆਹ ਲਾਈਨ ਇਸ਼ਕ ਲਿਖੀ ਤੁਸੀਂ,
ਮੈਂ, ਮੇਰੀ ਗੱਲ ਤਾਂ ਨਹੀਂ ਹੋਈ ਉਹਨਾਂ ਨਾਲ, ਮੈਨੂੰ ਹਰਮਨਜੀਤ ਦੇ ਜਿਹੜਾ ਕੰਟੈਂਪਰੇਰੀ ਐਰਾ ਦੇ ਵਿੱਚ ਬਹੁਤ ਸੋਹਣਾ ਉਹਨਾਂ ਦਾ ਮੈਟਾਫਰ ਲੱਗਦਾ।
ਲਾਸਟ ਟਾਈਮ ਤੁਸੀਂ ਕੌਨਸਰਟ 'ਤੇ ਟਿਕਟ ਲੈ ਕੇ ਕਦੋਂ ਗਏ ਸੀ?
ਟਿਕਟ ਲੈ ਕੇ ਨਹੀਂ, ਬਟ ਮੈਂ ਜਾ ਰਹੀ ਹਾਂ ਦਿਲਜੀਤ ਦੇ ਕੌਨਸਰਟ 'ਤੇ, ਬਟ ਮੈਂ ਜਾ ਰਹੀ ਹਾਂ। ਬਟ
ਨੀਰੂ ਬਾਜਵਾ ਜੀ ਦੀ ਆਪਣਾ ਪ੍ਰੋਡਕਸ਼ਨ ਹਾਊਸ ਹੈ, ਵਾਹਿਗੁਰੂ ਦੀ ਕਿਰਪਾ ਨਾਲ ਇੰਨੀ ਧਨ ਦੌਲਤ ਹੈ, ਪਰ ਫਿਰ ਵੀ
ਕਿਉਂ ਟਿਕਟ ਲੈਵਾਂ? ਇੰਨੀਆਂ ਫਿਲਮਾਂ ਆਪਾਂ ਕੀਤੀਆਂ, ਇੰਨਾ ਮੇਰਾ ਵਧੀਆ ਕੋਸਟਾਰ ਆ ਕੋਲੀਗਾ,
ਠੀਕ ਹੈ ਵੀ ਬਣਦੀ ਹੈ।
ਹਾਂਜੀ ਹਾਂਜੀ,
ਆਰਟਿਸਟ ਆਰਟਿਸਟ ਦਾ ਕੰਮ ਹੁੰਦਾ।
ਹਾਂਜੀ
ਸਰਤਾਜ ਜੀ ਦੇ,
ਇਹਨਾਂ ਨੇ ਵੀ ਮੈਨੂੰ ਦਿੱਤੀਆਂ ਸੀ ਫ੍ਰੀ ਟਿਕਟ।
ਲਾਸਟ ਟਾਈਮ ਭਾਈ ਤੁਸੀਂ ਕਿਸ ਆਰਟਿਸਟ ਨਾਲ ਤਸਵੀਰ ਕਰਾਈ ਸੀ?
ਓਹੋ, ਆਈ ਥਿੰਕ ਰਿਤਿਕ ਰੋਸ਼ਨ ਸੀਗੇ ਬੰਬੇ, ਔਰ ਹਾਂ ਇੱਕ ਆਊਟਲੈਂਡਰ ਸੀਰੀਜ਼ ਹੈ, ਡੁਗਲ ਮਕੈਂਜ਼ੀ ਦਾ ਉਹਨਾਂ ਨੇ ਕੈਰੈਕਟਰ ਕੀਤਾ ਸੀ, ਅਤੇ ਮੈਨੂੰ ਉਹ ਸੀਰੀਜ਼ ਬੜੀ ਫੈਸੀਨੇਟਿੰਗ ਲੱਗ ਰਹੀ।
ਪਹਿਚਾਣ ਲਿਆ ਉਹਨਾਂ?
ਹਾਂਜੀ ਹਾਂਜੀ ਹਾਂ, ਉਹ ਵੈਸੇ ਤਾਂ ਮਤਲਬ ਕੀ ਕਹਿੰਦੇ ਹੁੰਦੇ ਅਸਿਸਟੈਂਟ ਐਕਟਰ ਹੀ ਸੀਗੇ, ਪਰ ਉਹਨਾਂ ਦਾ ਲੁੱਕ ਆਲਮੋਸਟ ਉੱਦਾਂ ਦਾ ਹੀ ਸੀਗਾ ਜਿੱਦਾਂ ਦਾ ਉਹ ਸੀਰੀਜ਼ ਸੀ। ਤੁਹਾਨੂੰ ਪਤਾ ਹੀ ਹੈ ਪੰਜਾਬੀ ਬੰਦੇ ਦਾ, ਅਸੀਂ ਮੈਲਬੋਰਨ ਆਏ, 25 ਬੰਦੇ ਬੁੱਕੇ ਲੈ ਕੇ, ਉਹ ਨਾ ਸਾਈਡ 'ਤੇ ਇੱਕ ਚੇਅਰ 'ਤੇ ਇਕੱਲੇ ਬੈਠੇ ਸੀ। ਮੈਂ ਕਿਹਾ ਇੱਕ ਮਿੰਟ, ਜਿੱਦਾਂ ਮੇਰੀ ਥੋੜ੍ਹੀ ਜਿਹੀ ਇੰਗਲਿਸ਼ ਸਿਨੇਮਾ ਵਾਲਾ ਜ਼ਿਆਦਾ ਉਹ ਹੈਗੀ ਹੈ, ਮੈਂ ਕਿਹਾ ਯੂ ਡੁਗਲ ਮਕੈਂਜ਼ੀ, ਉਹ ਜਦੋਂ ਆਸਟ੍ਰੇਲੀਅਨ ਬੰਦੇ ਕਰਦੇ ਨਾ, ਥੋੜ੍ਹਾ ਹੈਰਾਨ ਹੋ ਗਿਆ, ਯਾਰ ਇਹ ਸਰਦਾਰ ਬੰਦਾ ਮੈਨੂੰ ਆਖੇ ਕੀ ਕਹਿ ਰਿਹਾ, ਅਤੇ ਉਹ ਖੜ੍ਹਾ ਹੋ ਗਿਆ ਉੱਠ ਕੇ, ਅਤੇ ਫਿਰ ਮੈਂ ਉਹਨੂੰ ਦੱਸਿਆ ਵੀ ਮੈਨੂੰ, ਮੈਂ ਇੰਨੀ ਸੀਰੀਜ਼ ਦੇਖੀ ਆ, ਤੁਹਾਡਾ ਇਹ ਕੈਰੈਕਟਰ ਸੀ, ਅਤੇ ਉਹਨੂੰ ਬੜੀ ਹੈਰਾਨੀਜਨਕ ਖੁਸ਼ੀ ਹੋਈ। ਫਿਰ ਅਸੀਂ ਉਹਦੇ ਨਾਲ, ਮੈਂ ਥੋੜ੍ਹੀ ਜਿਹੀ ਗੱਲ ਵੀ ਕੀਤੀ, ਪਿਕਚਰ ਵੀ ਖਿਚਵਾਈ, ਅਤੇ ਮੈਨੂੰ ਲੱਗਦਾ ਉਹ ਸੀ ਗ੍ਰਾਹਮ ਮੈਕਟਾਵਿਸ਼, ਉਹਦਾ ਨਾਮ ਹੈ, ਮੈਂ ਆਸਟ੍ਰੇਲੀਅਨ ਹੈ, ਅਤੇ
ਸੋਰੀ ਮੈਂ ਤੁਹਾਡਾ ਕੀ ਨਾਮ,
ਗ੍ਰਾਹਮ ਮੈਕਟਾਵਿਸ਼,
ਮੈਂ ਨਹੀਂ ਪ੍ਰੋਨਾਊਂਸ ਕਰ ਸਕਾਂਗਾ।
ਬਸ ਓਕੇ,
ਅਜੇ ਹੁਣ ਟਰੂ ਆ ਕੇ ਫਾਲਸ ਤੁਸੀਂ ਦੱਸਣਾ। ਸਤਿੰਦਰ ਸਰਤਾਜ ਸਾਹਿਬ ਬਹੁਤ ਵਾਰ ਇਮੋਸ਼ਨਲ ਹੀ ਰਹਿੰਦੇ ਨੇ, ਟਰੂ ਆ ਕੇ ਫਾਲਸ?
ਸੈਂਸਿਟਿਵ, ਇਮੋਸ਼ਨਲ ਘੱਟ, ਸੈਂਸਿਟਿਵ ਜ਼ਿਆਦਾ।
ਨੀਰੂ ਬਾਜਵਾ ਦਾ ਬਹੁਤ ਸਾਰੇ ਸੈਲੂਨ ਦੇ ਵਿੱਚ ਉਧਾਰ ਚੱਲਦਾ, ਤੁਹਾਡਾ ਪੈਂਡਿੰਗ ਰਹਿਣ ਦੇ ਪੈਸੇ?
ਮੈਂ ਕਦੀ ਕਿਸੇ,
ਇਹ ਉੱਥੇ ਜਾਂਦੇ ਆ ਉਹਨਾਂ ਦੇ ਲਈ, ਇਹੀ ਪੇਮੈਂਟ ਹੀ ਹੈ ਨਾ।
ਮੇਰੇ ਪਿਓ ਨੇ ਮੈਨੂੰ ਇੱਕ ਚੀਜ਼ ਸਿਖਾਈ ਸੀ, ਜਿਹਨੂੰ ਜਿੰਨੇ ਪੈਸੇ ਦੇਣੇ ਆ ਉੱਥੇ ਦੇਖ ਕੇ ਖਤਮ ਕਰੋ,
ਧਾਰ ਲੈ ਕੇ ਨਹੀਂ ਆਉਣਾ।
ਨੋ
ਸਤਿੰਦਰ ਭਾਅ ਜੀ,
ਹਾਂਜੀ,
ਤੁਸੀਂ ਬਹੁਤ ਵੱਡੇ ਟੀ ਲਵਰ ਹੋ, ਸੱਚ ਹੈ ਕਿ ਝੂਠ?
ਟੀ, ਹਾਂਜੀ ਹਾਂਜੀ ਸੱਚ ਹੈ,
ਸ਼ੋਅ ਤੋਂ ਪਹਿਲਾਂ ਵੀ ਪੀਂਦੇ ਹੋ ਹਰ ਵਾਰੀ?
ਡਿਊਰਿੰਗ ਸ਼ੋਅ ਵੀ,
ਡਿਊਰਿੰਗ ਸ਼ੋਅ ਕੱਪ ਦੇ ਵਿੱਚ ਅੱਛਾ ਟੀ ਹੁੰਦੀ ਹੈ। ਨੀਰੂ ਬਾਜਵਾ ਜੀ ਮੈਗੀ ਬਣਾਉਣ 'ਚ ਵੀ 20 ਮਿੰਟ ਲਾਉਂਦੇ ਨੇ।
ਟਰੂ ਟਰੂ ਟਰੂ, ਹਾਂ, ਵੈਸੇ ਤਾਂ ਮੈਂ ਮੈਗੀ ਬਣਾਉਂਦੀ ਨਹੀਂ, ਇਟਸ ਨਾਟ ਵੈਰੀ ਗੁੱਡ ਫਾਰ ਯੂ, ਨਾ ਕਰਿਆ ਕਰੋ।
ਪਰ ਜੇ ਬਣਾਉਂਦੇ
ਆ ਜੇ ਮੈਂ ਬਣਾਉਂਗੀ ਤਾਂ ਮੈਨੂੰ ਐਕਸਟਰਾ ਸਪੈਸ਼ਲ ਬਣਾਉਂਗੀ ਨਾ ਵਿੱਚ ਹੋਰ ਚੀਜ਼ਾਂ ਦਾ ਤੜਕਾ ਬਣਾ ਕੇ ਫਿਰ ਬਣਾਉਂਗੀ।
ਵੈਸੇ ਤਾਂ ਇੱਕ ਇੰਟਰਵਿਊ 'ਚ ਘੁੱਗੀ ਭਾਜੀ ਹੋਣਾ ਨਾਲ ਇਹਨਾਂ ਨੇ ਵਾਅਦਾ ਵੀ ਕੀਤਾ ਵੀ ਮੈਂ ਤੁਹਾਨੂੰ ਸਾਗ ਵੀ ਬਣਾ ਕੇ ਖਾਊਂਗੀ, ਪਤਾ ਨਹੀਂ ਕਦੋਂ ਪੂਰਾ ਹੋਊਗਾ।
ਮੈਨੂੰ ਵੀ ਪਤਾ ਨਹੀਂ,
ਵੈਸੇ ਅਨਇਮੈਜਿਨੇਬਲ ਥੋੜ੍ਹੀ ਜਿਹੀ ਹੈਗੀ
ਹੈ। ਇਹਨਾਂ ਨੇ ਕਿਹਾ ਆ ਚੱਲ ਜਿੰਦੀ ਇਹਦੇ ਇੰਟਰਵਿਊ 'ਚ ਆਏ ਸੀ, ਇਹਨਾਂ ਨੇ ਕਿਹਾ ਆ ਹੁਣ ਉਹਨਾਂ ਦੀ ਕਿਸਮਤ
ਹਰਜ਼ ਹੈ
ਕਹਿਣ 'ਚ ਵੀ ਹਰਜ਼। ਹੁਣ ਕਮੈਂਟਸ ਆਏ ਨੇ ਕੁਛ ਭਾਜੀ, ਉਹਨਾਂ ਦੇ ਤੁਸੀਂ ਰਿਪਲਾਈ ਕਰਨੇ ਆ
ਜੀ।
ਇੰਸਟਾ ਸ਼ਾਇਰ ਪੁੱਛਦਾ ਕਿ ਮੈਂ ਸ਼ਾਇਰੀ ਤਾਂ ਲਿਖਦਾ ਹਾਂ, ਬਾਕੀ ਕੁੜੀਆਂ ਦੀ ਮੈਨੂੰ ਵਾਹ ਵਾਹ ਮਿਲ ਜਾਂਦੀ ਹੈ, ਪਰ ਜਿਹਨੂੰ ਮੈਂ ਕਹੀ ਹੁੰਦੀ ਆ ਉਹਦੀ ਵਾਹ ਨਹੀਂ ਹੁੰਦੀ, ਮੈਂ ਕੀ ਕਰਾਂ?
ਇਹ ਤਾਂ ਬੜਾ ਟ੍ਰਿਕੀ ਜਿਹਾ ਕੁਐਸਚਨ ਆ। ਹੁਣ ਇਹ ਤਾਂ ਉਹੀ ਦੱਸ ਸਕਦਾ, ਹੋ ਸਕਦਾ ਪਬਲਿਕਲੀ ਉਹ ਵਾਹ ਨਾ ਕਰਦੀ ਚਾਹੁੰਦਾ, ਵੀ ਉਹਨਾਂ ਨੂੰ ਤੁਸੀਂ ਪ੍ਰਾਈਵੇਟਲੀ ਕਿਸੇ ਹੋਰ ਨੰਬਰ ਤੋਂ ਭੇਜੋ, ਫਿਰ ਸ਼ਾਇਦ ਕਰ ਦੇਣਗੇ।
ਕੱਬੀ ਨੂੰ ਪੁੱਛਦੀ ਆ ਕਿ
ਤੁਹਾਡੇ ਕੱਬੀ ਨੂੰ ਪਤਾ ਹੈ,
ਕੱਬੀ ਨੂੰ ਮਤਲਬ ਵੀ ਸਮਝਾਓ ਥੋੜ੍ਹਾ ਜਿਹਾ।
ਨਹੀਂ ਤੁਸੀਂ ਦੱਸੋ, ਕੱਬੀ ਨੂੰ ਤੁਸੀਂ ਦੱਸੋ ਜੀ। ਮੈਂ
ਜੋ ਸ਼ਾਇਰ ਐਕਸਪਲੇਨ ਕਰ ਸਕਦਾ ਨਾ,
ਥੋੜ੍ਹੀ ਜਿਹੀ ਜਿੱਦਾਂ ਜਿਹੜੀ ਜ਼ਿਆਦਾ ਲੜਨ ਝਗੜਨ ਵਾਲੀ,
ਪਿੱਟ ਸਿਆਪਾ ਪਾਉਣ ਵਾਲੀ। ਕੱਬੀ ਨੂੰ ਪੁੱਛਦੀ ਹੈ ਕਿ ਤੁਹਾਡੇ ਇਨ-ਲੋਜ਼ ਵੀ ਤੁਹਾਡੇ ਕੰਮਾਂ 'ਚ ਨੁਕਸ ਕੱਢਦੇ ਨੇ?
ਨਹੀਂ, ਮੇਰੇ ਇਨ-ਲੋਜ਼ ਐਕਚੁਅਲੀ ਬਹੁਤ ਹੀ ਵਧੀਆ ਨੇ, ਐਂਡ ਮੈਂ ਝੂਠ ਨਹੀਂ ਬੋਲ ਰਹੀ। ਮੇਰੀ ਮਦਰ-ਇਨ-ਲੋ ਇਜ਼ ਲਾਈਕ ਮਾਈ ਮੋਮ, ਮੇਰੀ ਸਿਸਟਰ-ਇਨ-ਲੋ ਵੀ ਬਹੁਤ ਵਧੀਆ, ਸੋ ਮੈਂ ਬਲੈਸਡ ਹਾਂ, ਉਹਨਾਂ ਨੂੰ ਤਾਂ ਮੈਂ ਬੈਸਟ ਲੱਗਦੀ ਹਾਂ।
ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ ਦਿਲੋਂ ਦੁਆਵਾਂ। 19 ਅਪ੍ਰੈਲ ਨੂੰ ਆ ਰਹੀ ਹੈ ਜੀ ਸ਼ਾਇਰ।
ਹਾਂਜੀ, ਜ਼ਰੂਰ ਦੇਖਣ ਜਾਇਓ ਜੀ, ਕਿ ਮੈਨੂੰ ਲੱਗਦਾ ਕਿ ਸਾਡੀ ਸਿਨੇਮਾ ਦੇ ਵਿੱਚ ਇਹਦਾ ਇੱਕ ਸੋਰਟ ਆਫ ਬੜੇ ਅਲੈਹਦਾ ਮੁਕਾਮ ਰਹੇਗਾ, ਇੱਕ ਜਿੱਦਾਂ ਨਹੀਂ ਇੱਕ ਕਲਟ ਨਵਾਂ ਸਿਰਜਿਆ ਜਾਂਦਾ ਜਿਵੇਂ, ਅਤੇ ਆਈ ਥਿੰਕ ਇਟ ਵਿਲ ਬੀ ਦੈਟ ਸੋਰਟ ਆਫ ਫਿਲਮ।
ਪਲੀਜ਼ ਜ਼ਰੂਰ ਜਾ ਕੇ ਦੇਖਿਓ ਸ਼ਾਇਰ,
ਇੰਜੋਏ ਕਰਦੇ ਰਹੋ 9X ਸੈਸ਼ਨ ਟੈਸ਼ਨ
ਯਾਰਾਂ ਦਾ।